Ouais, et que le... Et Omkar Satnam Kartapurk Nirpa Nirvair Akal Murt Ajuni Saipang Gur Prasad Jap Ad Sach Jugad Sach Happy Sach Nanak Hussi Pi Sach Ad Sach Jugad Sach Happy Sach Nanak Hussi Pi Sach ਲੰਕਾ ਦਾ ਬਾਦਸ਼ਾਹ ਸ਼ਿਵ ਨਾਮ ਕਈ ਫਕੀਰ ਆਏ ਉਸ ਨੂੰ ਆ ਕੇ ਦੱਸ ਦੇ ਕੇ ਮੇਰਾ ਨਾਮ ਨਾਨਕ ਜੀ ਹੈ ਪਰ ਉਸ ਕੋਲ ਉਸਨੇ ਭਾਈ ਮਨਸੁਖ ਜੀ ਨੂੰ ਪੁੱਛਿਆ ਸੀ ਕਿ ਸ਼੍ਰੀ ਨਾਨਕ ਜੀ ਹੋਰਾਂ ਨੂੰ ਮੈਂ ਪਛਾਣੂੰਗਾ ਕਿਸ ਤਰ੍ਹਾਂ ਅਤੇ ਭਾਈ ਮਨਸੁਖ ਜੀ ਨੇ ਕਿਹਾ ਸੀ ਕਿ ਉਹਨਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ ਉਹ ਆਮ ਪ੍ਰਾਣੀ ਵਾਂਗੂ ਹੀ ਰਹਿੰਦੇ ਹਨ ਕਦੇ ਸਾਧੂਆਂ ਦਾ ਭੇਸ ਉਤਾਰ ਲੈਂਦੇ ਹਨ ਅਤੇ ਕਦੀ ਉਹ ਉਤਾਰ ਕੇ ਫਿਰ ਦੁਨੀਆਦਾਰਾਂ ਦਾ ਸੋ ਉਹਨਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ ਹਰ ਰੋਜ਼ ਸ਼ਿਵਨਾਭ ਦੀ ਪਿਆਸ ਵੱਧ ਰਹੀ ਹੈ ਮਹਾਰਾਜ ਜੀ ਹੋਰਾਂ ਦੇ ਦਰਸ਼ਨਾਂ ਦੀ ਅਤੇ ਇੱਧਰ ਤਲਵੰਡੀ ਵਿੱਚ ਵੀ ਖਿੱਚ ਪਈ ਹੈ ਸ਼ਿਵਨਾਭ ਦੇ ਵੈਰਾਗ ਦੀ ਅਤੇ ਮਹਾਰਾਜ ਜੀ ਤਲਵੰਡੀ ਤੋਂ ਬਾਹਰ ਇਕਾਂਤ ਵਿੱਚ ਬੈਠੇ ਹਨ ਲੋਡਿਕ ਵੇਲੇ ਦਾ ਟਾਈਮ ਹੈ ਉਹਨਾਂ ਨੇ ਭਾਈ ਬਾਲੇ ਅਤੇ ਭਾਈ ਮਰਦਾਨੇ ਨੂੰ ਯਾਦ ਕੀਤਾ ਅੰਦਰੋਂ ਹੁਕਮ ਕੀਤਾ ਕਿ ਇੱਥੇ ਆਓ ਦੋਵੇਂ ਇਕੱਠੇ ਹੋ ਕੇ ਮਹਾਰਾਜ ਜੀ ਹੁਣ ਪਾਸ ਆ ਗਏ ਬਹੁਤ ਪਿਆਰ ਨਾਲ ਦੋਵਾਂ ਵੱਲ ਦੇਖਿਆ ਕਿਹਾ ਕਿ ਬੈਠ ਜਾਓ ਫਿਰ ਕਹਿਣ ਲੱਗੇ ਕਿ ਚਲੋ ਭਾਈ ਸਾਰੀ ਪ੍ਰਿਥਵੀ ਦੀ ਸੈਰ ਕਰ ਆਵੀਏ ਜਾ ਕਰ ਦੇਖੀਏ ਕਿ ਕਿਸ ਕਿਸ ਤਰ੍ਹਾਂ ਪਰਮੇਸ਼ੁਰ ਜੀ ਨੇ ਭਾਂਤ ਭਾਂਤ ਦੀ ਰਚਨਾ ਰਚਾਈ ਹੋਈ ਹੈ ਦੱਸਦੇ ਹਨ ਕਿ ਕਈ ਜਗ੍ਹਾ ਹਨ ਜਿੱਥੇ ਬਹੁਤ ਧਰਮੀ ਲੋਕ ਰਹਿੰਦੇ ਹਨ ਔਰ ਕਈ ਜਗ੍ਹਾ ਹਨ ਜਿੱਥੇ ਲੋਕ ਪਾਪ ਹੀ ਕਰੀ ਜਾਂਦੇ ਹਨ ਕਈ ਸਥਾਨਾਂ 'ਤੇ ਪ੍ਰਾਣੀ ਬਹੁਤ ਸੁਖੀ ਵੱਸਦੇ ਹਨ ਔਰ ਕਈਆਂ 'ਤੇ ਬਹੁਤ ਸ਼ਾਂਤ ਦੁਖੀ ਹਨ ਵੇਦ ਸ਼ਾਸਤਰ ਵੀ ਕਹਿੰਦੇ ਹਨ ਕਿ ਸੰਸਾਰ ਵਿੱਚ ਭਾਂਤ ਭਾਂਤ ਬੋਲੀਆਂ ਬੋਲੀਆਂ ਜਾਂਦੀਆਂ ਹਨ ਚਲੋ ਸਾਰਿਆਂ ਦੇ ਦਰਸ਼ਨ ਕਰ ਆਵੀਏ ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਲੜ ਲੱਗੇ ਹੋਏ ਹਾਂ ਜਿੱਥੇ ਹੁਕਮ ਕਰੋ ਬੰਦਾ ਹਾਜ਼ਰ ਹੈ ਭਾਈ ਬਾਲਾ ਕਹਿਣ ਲੱਗਾ ਪਾਤਸ਼ਾਹ ਮੇਰਾ ਮਨ ਦੁਨੀਆਂ ਵਿੱਚ ਬਿਲਕੁਲ ਨਹੀਂ ਲੱਗਦਾ ਹੁਣ ਤੁਹਾਡੇ ਕੋਲ ਹੀ ਰਹਿਣ ਨੂੰ ਦਿਲ ਕਰਦਾ ਹੈ। ਜਿੱਥੇ ਤੁਸੀਂ ਜਾਓਗੇ ਮੈਨੂੰ ਤਾਂ ਉੱਥੇ ਨਾਲ ਜ਼ਰੂਰ ਲੈ ਕੇ ਜਾਣਾ। ਇੰਨੇ ਚਿਰ ਨੂੰ ਸ਼ਾਮ ਹੋ ਗਈ। ਮਹਾਰਾਜ ਜੀ ਉੱਠੇ ਆਸਣ ਤੋਂ, ਬਾਲਾ ਮਰਦਾਨਾ ਨਾਲ ਹੈ ਤਲਵੰਡੀ ਆ ਗਏ। ਆ ਕੇ ਭਾਈ ਬਾਲੇ ਨੇ ਘਰ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਜੀ ਤਿਆਰ ਹੋ ਪਏ ਹਨ ਜਾਣ ਲਈ। ਅਤੇ ਰਾਏ ਸਾਹਿਬ ਬਹੁਤ ਖਬਰ ਰੱਖਦਾ ਸੀ ਕਿ ਮਹਾਰਾਜ ਜੀ ਕਿੱਥੇ ਹਨ, ਕੀ ਕਰ ਰਹੇ ਹਨ, ਕੀ ਉਹਨਾਂ ਦਾ ਪ੍ਰੋਗਰਾਮ ਹੈ। ਉਸਨੂੰ ਖਬਰ ਹੋਈ, ਉਸਨੇ ਉਸੇ ਵੇਲੇ ਉਮੈਦ ਦੇ ਨੌਕਰ ਨੂੰ ਭੇਜ ਕੇ ਬੇਨਤੀ ਕਰਾਈ ਕਿ ਜਾਣ ਤੋਂ ਪਹਿਲਾਂ ਮੈਨੂੰ ਦਰਸ਼ਨ ਜ਼ਰੂਰ ਦੇ ਕੇ ਜਾਣਾ, ਤੁਹਾਡੇ ਦਰਸ਼ਨ ਹੀ ਮੇਰਾ ਸਭ ਕੁਛ ਹੈ। ਮਹਾਰਾਜ ਜੀ ਉਸੇ ਵੇਲੇ ਹੀ ਉਮੈਦੇ ਦੇ ਨਾਲ ਰਾਏ ਬੁਲਾਰ ਦੇ ਮਹਿਲਾਂ ਨੂੰ ਤੁਰ ਪਏ। ਰਾਏ ਬੁਲਾਰ ਨੇ ਚਰਨਾਂ 'ਤੇ ਮੱਥਾ ਟੇਕਿਆ। ਦੇਹ ਵੱਡੀ ਹੋਈ ਹੋਈ ਹੈ, ਉੱਠਣਾ ਬੈਠਣਾ ਮੁਸ਼ਕਲ ਹੈ, ਅਤੇ ਆਪਣੀ ਤੋਂ ਉੱਚੀ ਜਗ੍ਹਾ 'ਤੇ ਮਹਾਰਾਜ ਜੀ ਹੋਰਾਂ ਨੂੰ ਬਿਠਾਇਆ ਅਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਜੀ ਮੈਂ ਸੁਣਿਆ ਹੈ ਕਿ ਤੁਸੀਂ ਤਿਆਰੀ ਕਰ ਲਈ ਹੈ। ਕਹਿੰਦੇ ਜੀ ਇਹੀ ਪਰਮੇਸ਼ੁਰ ਦਾ ਹੁਕਮ ਹੈ। ਫਿਰ ਰਾਏ ਬੁਲਾਰ ਨੇ ਕਿਹਾ ਕਿ ਮੇਰੇ ਪਤਾ ਨਹੀਂ ਕਿੰਨੇ ਸਵਾਸ ਬਾਕੀ ਹਨ, ਮੈਂ ਦੇਖ ਨਹੀਂ ਸਕਣਾ ਕਿ ਤੁਸੀਂ ਸੰਸਾਰ ਵਿੱਚ ਆ ਕੇ ਕੀ ਕਿਸ ਕਾਜ ਲਈ ਚੋਲਾ ਤਾਰਿਆ ਹੈ। ਆਪਣੀਆਂ ਅੱਖਾਂ ਨਾਲ ਮੈਂ ਦੇਖ ਨਹੀਂ ਸਕਣਾ, ਕਿਉਂਕਿ ਮੈਨੂੰ ਕਿਸੇ ਟਾਈਮ ਵੀ ਹੁਣ ਆਵਾਜ਼ ਪੈ ਸਕਦੀ ਹੈ, ਅਤੇ ਮਿਹਰ ਕਰਕੇ ਤੁਸੀਂ ਆਪ ਦੱਸੋ ਕਿ ਕਿਸ ਕਾਜ ਲਈ ਆਏ ਹੋ, ਕੀ ਤੁਹਾਡੇ ਮਨ ਵਿੱਚ ਕੀ ਆਇਆ ਹੈ। ਮਹਾਰਾਜ ਜੀ ਕਹਿੰਦੇ ਰਾਏ ਸਾਹਿਬ ਸਭ ਦੁਨੀਆ ਜਲ ਰਹੀ ਹੈ ਪਰਮੇਸ਼ੁਰ ਜੀ ਤੋਂ ਵਿਛੜ ਕੇ, ਅਤੇ ਅਸੀਂ ਸਰੋਵਰ ਪੈਦਾ ਕਰਨੇ ਹਨ, ਉਹਨਾਂ ਸਰੋਵਰਾਂ 'ਤੇ ਹੰਸ ਆ ਕੇ ਮੋਤੀ ਚੁਗਿਆ ਕਰਨਗੇ ਨਾਮ ਦੇ, ਅਤੇ ਸੁਖੀ ਵਸਣਗੇ ਇਸ ਜੀਵਨ ਵਿੱਚ ਵੀ ਔਰ ਫਿਰ ਹਮੇਸ਼ਾ ਹਮੇਸ਼ਾ ਲਈ। ਨਾਮ ਦੀ ਨਦੀ ਅਸੀਂ ਘਰ ਘਰ ਵਗਾਉਣੀ ਹੈ। ਰਾਏ ਸਾਹਿਬ ਕਹਿੰਦਾ ਜੀ ਉਸ ਸਰੋਵਰ 'ਤੇ ਹਰ ਕੋਈ ਆ ਸਕੇਗਾ। ਮਹਾਰਾਜ ਜੀ ਕਹਿੰਦੇ ਨਹੀਂ ਜੀ, ਹਰ ਕੋਈ ਨਹੀਂ ਆ ਸਕੇਗਾ, ਆਏਗਾ ਤਾਂ ਉਹੀ ਜਿਸ ਦੇ ਤੁਰੋਂ ਹੀ ਮਸਤਕ 'ਤੇ ਲਿਖਿਆ ਹੋਇਆ, ਕਿਉਂਕਿ ਉਹ ਬਹੁਤ ਉੱਤਮ ਸਰੋਵਰ ਹੋਣਾ ਹੈ, ਉੱਥੇ ਹਰ ਕੋਈ ਨਹੀਂ ਆ ਸਕੇਗਾ। ਆਉਣਗੇ ਉਹੀ ਜੋ ਹੰਸ ਹੋਣਗੇ, ਜੋ ਹੰਸ ਨਹੀਂ ਹਨ, ਪਿਛਲੇ ਕਰਮ ਐਸੇ ਹੋਏ ਹੋਏ ਹਨ ਕਿ ਪਰਮੇਸ਼ੁਰ ਜੀ ਤੋਂ ਬਹੁਤ ਦੂਰ ਹੋਏ ਹੋਏ ਹਨ, ਉਹ ਨਹੀਂ ਆ ਸਕਣਗੇ। ਤੇ ਸ਼ਬਦ ਉਚਾਰਿਆ ਮਹਾਰਾਜ ਜੀ ਨੇ ਰਾਮ ਕਲੀ ਦੀ ਵਾਰ ਵਿੱਚ ਕਿ ਕੌਣ ਆਉਣਗੇ ਔਰ ਉੱਥੇ ਉਸ ਸਰਵਰ 'ਤੇ ਕੀ ਹੋਏਗਾ। ਮਹਾਰਾਜ ਜੀ ਕਹਿੰਦੇ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਪਾਣਾ ਕਿ ਪਰਮੇਸ਼ੁਰ ਜੀ ਨੂੰ ਇਸ ਤਰ੍ਹਾਂ ਪਾਉਂਦਾ ਹੈ ਕਿ ਉਸ ਸਰਵਰ 'ਤੇ ਸਿਰਫ ਹੰਸ ਹੀ ਆ ਸਕਣਗੇ ਅਤੇ ਤੁਰੋਂ ਹੀ ਉਹਨਾਂ ਦਾ ਮੇਲਾ ਉਹਨਾਂ ਦੇ ਮਸਤਕ 'ਤੇ ਹੰਸਾਂ ਦੇ ਮਸਤਕ 'ਤੇ ਲਿਖਿਆ ਹੋਏਗਾ ਕਿ ਇਹਨਾਂ ਨੇ ਸਰਵਰ 'ਤੇ ਰਹਿਣਾ ਹੈ। ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਇਵੇਂ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬੰਗਲਾ ਕਾਗ ਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨ ਪਇਓ ਉੱਥੇ ਉਹਨਾਂ ਹੋਰੇ ਖਾਣਾ। ਮਹਾਰਾਜ ਜੀ ਕਹਿੰਦੇ ਬਗਲਾ ਅਤੇ ਭਗਤ ਜੇ ਉੱਥੇ ਆ ਵੀ ਜਾ ਕਾਗ ਔਰ ਬਗਲਾ ਜੇ ਉੱਥੇ ਆ ਵੀ ਜਾਇਆ ਕਰਨਗੇ ਅਤੇ ਉੱਥੇ ਉਹ ਟਿਕਣਗੇ ਨਹੀਂ ਕਿਉਂਕਿ ਉਹਨਾਂ ਦਾ ਖਾਣਾ ਹੀਰਾ ਮੋਤੀ ਨਹੀਂ ਹੈ ਉਹਨਾਂ ਦਾ ਉਹਨਾਂ ਹੋਰ ਹੈ ਖਾਣਾ ਉਹਨਾਂ ਦਾ ਖਾਣਾ ਹੋਰ ਹੈ ਉਹ ਉੱਥੇ ਮਿਲਣਾ ਨਹੀਂ ਉਹਨਾਂ ਨੂੰ ਇਸ ਲਈ ਉਹ ਉੱਥੋਂ ਉੱਥੇ ਟਿਕ ਨਹੀਂ ਸਕਣਗੇ। ਬਗਲਾ ਕਾਗ ਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਇਓ ਉੱਥੇ ਉਹਨਾਂ ਹੋਰੇ ਖਾਣਾ ਸੱਚ ਕਮਾਣੇ ਸੱਚੋ ਪਾਈਏ ਕੂੜੇ ਕੂੜਾ ਮਾਣਾ ਅਤੇ ਜਿਹੜੇ ਸਰਵਰ 'ਤੇ ਹੰਸ ਹੋਣਗੇ ਉਹ ਸੱਚ ਕਮਾਉਣਗੇ ਅਤੇ ਸੱਚ ਉਹਨਾਂ ਦੇ ਪੱਲੇ ਪਊ ਅਤੇ ਦੂਸਰੇ ਪਾਸੇ ਜਿਹੜੇ ਕਾਗ ਬਗਲੇ ਹਨ ਉਹ ਕੂੜ ਦੀ ਦੁਨੀਆਂ ਵਿੱਚ ਉਹਨਾਂ ਦਾ ਵਾਸਾ ਹੋਏਗਾ ਅਤੇ ਕੂੜਾ ਹੀ ਉਹਨਾਂ ਦਾ ਮਾਣ ਹੋਏਗਾ। ਮਾਣ ਜਿਹਨਾਂ ਚੀਜ਼ਾਂ 'ਤੇ ਕਰਨਗੇ ਉਹ ਕੂੜੀਆਂ ਚੀਜ਼ਾਂ 'ਤੇ ਮਾਣ ਕਰਨਗੇ ਕੂੜਾ ਮਾਣ ਹੀ ਹੋਏਗਾ। ਸੱਚ ਕਮਾਣੇ ਸੱਚੋ ਪਾਈਏ ਕੂੜੇ ਕੂੜਾ ਮਾਣਾ ਨਾਨਕ ਤਿੰਨ ਕੋ ਸਤਿਗੁਰ ਮਿਲਿਆ ਜਿਹਨਾਂ ਤੁਰੇ ਪਿਆ ਪਰਵਾਨਾ ਜਿਹਨਾਂ ਤੁਰੋਂ ਹੀ ਹੁਕਮ ਹੋਇਆ ਹੋਇਆ ਹੋਏਗਾ ਤੁਰੋਂ ਹੀ ਉਹ ਸਰਵਰ 'ਤੇ ਆਇਆ ਕਰਨਗੇ ਤੁਰੋਂ ਜਿਹਨਾਂ ਨੂੰ ਹੁਕਮ ਹੋਇਆ ਹੋਵੇਗਾ। ਅਤੇ ਫਿਰ ਰਾਏ ਸਾਹਿਬ ਕਹਿੰਦੇ ਜੀ ਉਹ ਸਰਵਰ ਕਿਹੋ ਜਿਹਾ ਹੋਊ ਕਿੱਥੇ ਬਣੂ। ਮਹਾਰਾਜ ਜੀ ਮੁਸਕਰਾਏ ਕਹਿੰਦੇ ਜੀ ਉਹ ਸਰਵਰ ਅਸੀਂ ਜਗ੍ਹਾ ਜਗ੍ਹਾ ਬਣਾਉਣੇ ਜਿੱਥੇ ਆਪਾਂ ਬੈਠੇ ਹਾਂ ਮਹਾਰਾਜ ਜੀ ਇਸ ਸਥਾਨ ਨੂੰ ਸਰਵਰ ਆਖਦੇ ਹਨ ਸਾਧ ਸੰਗਤ ਨੂੰ ਸਰਵਰ ਸਾਧ ਸੰਗਤ ਨੂੰ ਸਰਵਰ ਆਖਦੇ ਹਨ ਅਤੇ ਜੋ ਗੁਰਮੁਖ ਜਨ ਆਉਂਦੇ ਹਨ ਸਾਧ ਸੰਗਤ ਵਿੱਚ ਉਹਨਾਂ ਨੂੰ ਹੰਸ ਆਖਦੇ ਹਨ ਹੰਸ ਅਤੇ ਇਹ ਸਰਵਰ ਕਹਿੰਦੇ ਅਸੀਂ ਸਰਵਰ ਬਣਾਉਣੇ ਹਨ ਅਤੇ ਉਹਨਾਂ ਸਰੋਵਰਾਂ ਵਿੱਚੋਂ ਬਹੁਤ ਨਦੀਆਂ ਨਿਕਲਣਗੀਆਂ ਬਹੁਤ ਨਦੀਆਂ। ਰਾਏ ਸਾਹਿਬ ਕਹਿੰਦੇ ਜੀ ਉਹਨਾਂ ਵਿੱਚੋਂ ਨਦੀਆਂ ਨਿਕਲਣਗੀਆਂ ਕਹਿੰਦੇ ਜੀ ਹਾਂ ਉਹ ਨਦੀਆਂ ਬਾਹਰ ਨਹੀਂ ਦਿਸਣਗੀਆਂ ਬਾਹਰ ਜੋ ਨਦੀਆਂ ਧਰਤੀ ਉੱਪਰ ਵਗਦੀਆਂ ਹਨ ਇਹ ਨਦੀਆਂ ਨਹੀਂ ਉਹ ਨਾਮ ਦੀਆਂ ਨਦੀਆਂ ਹੋਣਗੀਆਂ ਉਹਨਾਂ ਹੰਸਾਂ ਦੇ ਅੰਦਰ ਵਗਣਗੀਆਂ ਹੰਸਾਂ ਦੇ ਅੰਦਰ ਨਾਮ ਦੀਆਂ ਨਦੀਆਂ ਵਗਣਗੀਆਂ ਅਤੇ ਨਦੀ ਉਸ ਹੰਸ ਦੇ ਅੰਦਰ ਵਗੂ ਜਿਹਦਾ ਮਨ ਨਿਮਾਣਾ ਹੋਇਆ ਹੋਇਆ ਜਿਹਦਾ ਮਨ ਨੀਵਾਂ ਹੋਇਆ ਹੋਇਆ ਇਸ ਸਰਵਰ ਵਿੱਚੋਂ ਨੀਵੇਂ ਮਨ ਵਾਲੇ ਹੰਸ ਦੇ ਅੰਦਰ ਨਾਮ ਦੀ ਨਦੀ ਮਹਾਰਾਜ ਜੀ ਕਹਿੰਦੇ ਵਗੂ ਦੀ ਨਾਮ ਦੀ ਨਦੀ, ਅਸੀਂ ਉਹ ਨਦੀਆਂ ਵਗਾਉਣ ਆਏ ਹਾਂ, ਨਦੀਆਂ ਵਗਾਉਣ ਆਏ ਹਾਂ। ਤੇ ਨਦੀ ਵਿੱਚ ਜਲ ਹੋਏਗਾ ਹਰੀ ਦੇ ਕੀਰਤਨ ਦਾ, ਜਸ ਦਾ ਜੀ। ਜੋ ਆਪਾਂ ਕੀਰਤਨ ਕਰਦੇ ਹਾਂ, ਕੀਰਤੀ ਦਾ ਮਤਲਬ ਹੁੰਦਾ ਹੈ ਜਸ ਗਾਉਣਾ। ਇਹ ਕੀਰਤਨ ਜਸ ਗਾਉਣਾ ਹੈ, ਜੋ ਨਾਮ ਸਿਮਰਨ ਹੈ ਵਾਹਿਗੁਰੂ ਵਾਹਿਗੁਰੂ, ਉਹ ਵੀ ਜਸ ਕਰਨਾ ਹੈ ਕਿ ਵਾਹ ਵਾਹ ਗੁਰੂ ਵਾਹ ਹੈ, ਵਾਹ ਹੈ, ਵਾਹ ਵਾਹ, ਉਹ ਜਸ ਹੈ ਕਰਨਾ। ਸੋ ਇਹੀ ਮਹਾਰਾਜ ਜੀ ਕਹਿੰਦੇ ਕਿ ਇਹ ਨਦੀ ਵਿੱਚ ਹਰੀ ਦੇ ਜਸ ਦਾ ਜਲ ਹੋਊ, ਉਸ ਜਲ ਦੀ ਨਿਰਮਲ ਜਲ ਦੀ ਨਦੀ ਵਗੂ ਹੰਸਾਂ ਦੇ ਅੰਦਰ। ਤੇ ਉਸ ਜਲ ਦੇ ਉੱਪਰ ਨਾਮ ਦੀਆਂ ਤਰੰਗਾਂ, ਨਾਮ ਦੀਆਂ ਲਹਿਰਾਂ ਵਗਣਗੀਆਂ, ਜਿਹੜੀਆਂ ਕਿ ਉਹਨਾਂ ਦੇ ਹਿਰਦਿਆਂ ਨੂੰ ਖੇੜੀ ਰੱਖਣਗੀਆਂ। ਤੇ ਜੋ ਨਾਮ ਦੀ, ਜੋ ਨਦੀ ਦੀ ਚਾਲ ਹੋਏਗੀ ਹਰ ਇੱਕ ਦੇ ਅੰਦਰ, ਉਹ ਵੱਖਰੀ ਵੱਖਰੀ ਹੋਏਗੀ। ਕਿਸੇ ਦੀ ਨਦੀ ਹੌਲੀ ਵਗੇਗੀ, ਕਿਸੇ ਦੀ ਤੇਜ਼ ਵਗੇਗੀ। ਉਹ ਜੋ ਨਦੀ ਦਾ ਪ੍ਰਵਾਹ ਹੈ, ਜੋ ਨਦੀ ਦੀ ਚਾਲ ਹੈ, ਉਹ ਪ੍ਰੇਮ ਹੋਏਗਾ। ਪਰਮੇਸ਼ੁਰ ਜੀ ਲਈ ਪ੍ਰੇਮ ਨਦੀ ਦੀ ਚਾਲ ਹੋਏਗੀ। ਜਿਸ ਦੇ ਅੰਦਰ ਬਹੁਤ ਪ੍ਰੇਮ ਹੈ, ਉਸਦੀ ਨਦੀ ਜਲਦੀ ਪਹੁੰਚ ਜਾਏਗੀ ਆਪਣੀ ਮੰਦਿਰ 'ਤੇ, ਮੰਜ਼ਿਲ 'ਤੇ, ਕਿਉਂਕਿ ਉਹ ਬਹੁਤ ਤੇਜ਼ ਜਾ ਰਹੀ ਹੋਏਗੀ। ਨਦੀ, ਨਾਮ ਦੀ ਨਦੀ ਨੀਵੇਂ ਜਲ, ਨੀਵੇਂ ਮਨ ਵਿੱਚ ਵਗੇਗੀ, ਨਾਮ ਦੀਆਂ ਲਹਿਰਾਂ ਵਿੱਚ ਉੱਠਣਗੀਆਂ, ਅਤੇ ਪ੍ਰੇਮ ਦੀ ਚਾਲ ਨਾਲ ਚੱਲੂ। ਔਰ ਨਦੀ ਦੇ ਕੰਢੇ ਹੋਣਗੇ, ਇੱਕ ਕੰਢਾ ਭਰਮ ਦਾ ਔਰ ਦੂਸਰਾ ਅਗਿਆਨਤਾ ਦਾ, ਅਤੇ ਉਹ ਨਦੀ ਦੋਵਾਂ ਕੰਢਿਆਂ ਨੂੰ ਰੋੜ ਕੇ ਲੈ ਜਾਏਗੀ। ਨਦੀ ਦੋਵਾਂ ਕੰਢਿਆਂ ਨੂੰ, ਭਰਮ ਵੀ ਅਗਿਆਨਤਾ ਨੂੰ ਰੋੜ ਕੇ ਲੈ ਜਾਏਗੀ। ਅਤੇ ਫਿਰ ਜੋ ਪਾਪ ਰੂਪੀ ਬਿਰਸ਼ ਹਨ, ਉਹ ਜੜ੍ਹਾਂ ਤੋਂ ਫੁੱਟ ਜਾਏਗੀ। ਇਹ ਜੋ ਨਦੀਆਂ ਅਸੀਂ ਵਗਾਉਣੀਆਂ ਹਨ, ਪਾਪ ਰੂਪੀ ਬਿਰਸ਼ਾਂ ਨੂੰ ਜੜ੍ਹਾਂ ਤੋਂ ਪੁੱਟ ਦੇਗੀ। ਭਾਵ ਕਿ ਜੋ ਪ੍ਰਾਣੀਆਂ ਦੇ ਅੰਦਰ ਪਾਪ ਕਰਨ ਦੀ ਭਾਵਨਾ ਹੈ, ਤ੍ਰਿਸ਼ਨਾ ਹੈ, ਉਹ ਖਤਮ ਕਰ ਦੇਗੀ, ਜੜ੍ਹਾਂ ਤੋਂ ਹੀ ਪੁੱਟ ਦੇਗੀ। ਉਹ ਭਾਵਨਾ ਹੀ ਨਹੀਂ ਅੰਦਰ ਰਹੇਗੀ। ਨਦੀ ਨਿਕਲੇਗੀ ਸਾਧ ਸੰਗਤ ਵਿੱਚੋਂ, ਸੋਮਾ, ਸੋਮਾ ਜੋ ਨਦੀ ਦਾ ਹੈ, ਉਹ ਨਿਕਲੇਗੀ ਸਾਧ ਸੰਗਤ ਵਿੱਚੋਂ। ਔਰ ਪਰਮੇਸ਼ੁਰ ਜੀ ਦੇ ਚਰਨਾਂ ਦਾ ਧਿਆਨ ਧਰਨਾ, ਇਹ ਉਸ ਨਦੀ ਦੀ ਠੰਡ ਮਾਨਣਾ ਹੈ। ਪਰਮੇਸ਼ੁਰ ਜੀ ਦੇ ਚਰਨਾਂ ਦਾ ਧਿਆਨ ਧਰਨਾ, ਉਸ ਨਦੀ ਦੀ ਠੰਡ ਮਾਨਣਾ ਹੈ। ਤੇ ਜੋ ਹੰਸ ਹੋਣਗੇ, ਜੋ ਸਿੱਖ ਹੋਣਗੇ, ਉਹ ਉਸ ਨਦੀ ਨੂੰ ਇਸ ਤਰ੍ਹਾਂ ਜਾਣਨਗੇ ਜਿਸ ਤਰ੍ਹਾਂ ਨਦੀ ਵਿੱਚ ਵਸਦੇ ਜੀਵ ਪਾਣੀ ਨੂੰ ਜਾਣਦੇ ਹਨ, ਕਿ ਉਹ ਨਦੀ ਵਿੱਚੋਂ ਬਾਹਰ ਆਉਣਾ ਹੀ ਨਹੀਂ ਚਾਹੁਣਗੇ। ਅਤੇ ਜੇ ਉਹਨਾਂ ਨੂੰ ਬਾਹਰ ਆਉਣਾ ਪਵੇ, ਤਾਂ ਉਹ ਉਹਨਾਂ ਨੂੰ ਜਾਪੇਗਾ ਕਿ ਜਿਸ ਤਰ੍ਹਾਂ ਉਹਨਾਂ ਦੇ ਪ੍ਰਾਣ ਹੀ ਛੁੱਟ ਜਾਣੇ ਹਨ। ਨਦੀ ਵਿੱਚ ਰਹਿਣਾ ਹੀ ਉਹਨਾਂ ਨੂੰ ਆਪਣਾ ਜੀਵਨ ਜਾਪੇਗਾ ਕਿ ਜੀਵਨ ਹੈ ਹੀ ਨਦੀ ਵਿੱਚ ਰਹਿਣਾ। ਨਦੀ ਵਿੱਚ ਰਹਿਣਾ ਭਾਵ ਮਨ ਵਿੱਚ ਉਹਦਾ ਜਸ ਕਰਨਾ। ਤੇ ਫਿਰ ਇਹ ਨਾਮ ਰੂਪੀ ਨਦੀ, ਭਗਤੀ ਰੂਪੀ ਨਦੀ ਵਾਹਿਗੁਰੂ ਰੂਪੀ ਸਮੁੰਦਰ ਵਿੱਚ ਲੀਨ ਹੋ ਜਾਏਗੀ। ਭਾਵ ਕਿ ਭਗਤਾਂ ਦੀ ਆਤਮਾ ਵਾਹਿਗੁਰੂ ਜੀ ਵਿੱਚ ਅਭੇਦ ਹੋ ਜਾਏਗੀ ਔਰ ਉਹ ਜਨਮ ਮਰਨ ਵਿੱਚੋਂ, ਆਵਾਗਮਨ ਵਿੱਚੋਂ ਮੁਕਤ ਹੋ ਜਾਣਗੇ। ਅਤੇ ਜਿਨ੍ਹਾਂ ਦੇ ਅੰਦਰ ਜ਼ਿਆਦਾ ਪ੍ਰੇਮ ਹੈ ਪਰਮੇਸ਼ੁਰ ਜੀ ਲਈ, ਉਹਨਾਂ ਦੀ ਨਦੀ ਤੇਜ਼ ਚੱਲੇਗੀ, ਉਹ ਜਲਦੀ ਨਾਲ ਸਮੁੰਦਰ ਵਿੱਚ ਜਾ ਮਿਲੇਗੀ। ਅਤੇ ਜਿਨ੍ਹਾਂ ਦੇ ਅੰਦਰ ਥੋੜ੍ਹਾ ਪ੍ਰੇਮ ਹੈ ਉਹ ਨਦੀ ਹੌਲੀ ਚੱਲੇਗੀ, ਉਹਨੂੰ ਉਹ ਥੋੜ੍ਹੀ ਦੇਰ ਨਾਲ ਪਰ ਜਾਣਗੀਆਂ ਸਾਰੀਆਂ ਸਮੁੰਦਰ ਨੂੰ ਨਦੀਆਂ। ਇਹ ਹਰ ਇੱਕ ਦੇ ਅੰਦਰ ਨਦੀ ਵਗਾਉਣੀ ਹੈ ਅਸੀਂ, ਅਤੇ ਸਾਰੀਆਂ ਨਦੀਆਂ ਪਰਮੇਸ਼ਰ ਰੂਪ ਸਮੁੰਦਰ ਵਿੱਚ ਜਾ ਸਮਾਉਣਗੀਆਂ। ਅਤੇ ਜਿਹੜਾ ਵੀ ਇਸ ਨਦੀ 'ਤੇ ਆ ਜਾਇਆ ਕਰੇਗਾ, ਜਿਸ ਤਰ੍ਹਾਂ ਆਪਾਂ ਸਾਰੇ ਆਏ ਹੋਏ ਹਾਂ, ਮਹਾਰਾਜ ਜੀ ਕਹਿੰਦੇ ਜਿਹੜਾ ਵੀ ਇੱਥੇ ਆ ਜਾਇਆ ਕਰੇਗਾ ਉਸਨੂੰ ਮੌਤ ਰੂਪੀ ਧੁੱਪ ਦੀ ਤਪਸ਼ ਦਾ ਔਰ ਆਵਾਗਮਨ ਦਾ ਡਰ ਖਤਮ ਹੋ ਜੂ, ਜਿਹੜਾ ਵੀ ਇੱਥੇ ਆ ਜਾਵੇ। ਅਤੇ ਆਊਗਾ ਉਹੀ ਜਿਹਨੂੰ ਤੁਰੋਂ ਹੁਕਮ ਹੋਇਆ ਹੋਇਆ। ਅਤੇ ਕਹਿੰਦੇ ਕਿ ਜਿਹੜੇ ਇੱਥੇ ਨਹੀਂ ਆਉਣਗੇ ਉਹ ਆਵਾਗਮਨ ਵਿੱਚ ਰਹਿਣਗੇ, ਅਸ਼ਾਂਤ ਦੁਖੀ ਜੀਵਨ ਜੀਣਗੇ। ਅਤੇ ਬੇਸ਼ੱਕ ਸਾਰੇ ਸੰਸਾਰ ਵਿੱਚ ਅਸੀਂ ਸਰੋਵਰ ਤਿਆਰ ਕਰਨੇ ਹਨ, ਪਰ ਆ ਉਹੀ ਸਕਣਗੇ ਸਰੋਵਰ 'ਤੇ ਜਿਨ੍ਹਾਂ ਨੂੰ ਹੁਕਮ ਹੋਏਗਾ, ਜਿਨ੍ਹਾਂ ਨੂੰ ਹੁਕਮ ਹੋਏ। ਸੋ ਇਸ ਤਰ੍ਹਾਂ ਦੇ ਬਚਨ ਕੀਤੇ। ਰਾਏ ਬੁਲਾਰ ਬਹੁਤ ਗੰਭੀਰਤਾ ਨਾਲ ਸੁਣਦਾ ਰਿਹਾ ਅਤੇ ਫਿਰ ਸੋਚਦਾ ਹੈ ਕਿ ਉਹ ਕਿਹੋ ਜਿਹੀ ਦੁਨੀਆ ਹੋਏਗੀ, ਉਹ ਕਿਹੋ ਜਿਹੇ ਸਰੋਵਰ ਹੋਣਗੇ, ਉਹ ਮਨੁੱਖ ਕਿਹੋ ਜਿਹੇ ਹੋਣਗੇ ਜਿਨ੍ਹਾਂ ਦੇ ਅੰਦਰ ਇਹ ਨਦੀਆਂ ਵਗਣਗੀਆਂ। ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ, ਤੁਸੀਂ ਤਨ ਹੋ ਇਸ ਤਰ੍ਹਾਂ ਕਰੀ ਜਾਂਦਾ ਹੈ। ਇੰਨੀ ਦੇਰ ਨੂੰ ਮਾਤਾ ਤ੍ਰਿਪਤਾ, ਮਹਿਤਾ ਕਾਲੂ ਜੀ ਅਤੇ ਲਾਲੂ ਜੀ ਉਹ ਆ ਗਏ, ਉਹਨਾਂ ਨੂੰ ਵੀ ਖਬਰ ਹੋ ਗਈ ਕਿ ਨਾਨਕ ਜੀ ਤਿਆਰ ਹੋ ਪਏ ਹਨ। ਬਹੁਤ ਮਾਯੂਸ ਹਨ। ਰਾਏ ਬੁਲਾਰ ਕਹਿੰਦਾ ਜੀ ਇਹ ਮੋਹ ਦੇ ਵੱਸ ਹੋ ਕੇ ਮੋਹ ਦੇ ਸਮੁੰਦਰ ਵਿੱਚ ਡੁੱਬ ਰਹੇ ਹਨ, ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਗਿਆਨ ਦਿਓ ਔਰ ਇਸ ਸਮੁੰਦਰ ਤੋਂ ਪਾਰ ਕਰੋ। ਮਹਾਰਾਜ ਜੀ ਕਹਿੰਦੇ ਜੀ ਸਮਾਂ ਆਉਣ 'ਤੇ ਇਹਨਾਂ ਨੂੰ ਗਿਆਨ ਵੀ ਹੋਏਗਾ ਔਰ ਜੋ ਸਭ ਦੁੱਖਾਂ ਦੇ ਕਾਰਨ ਬੰਧਨ ਹਨ ਉਹ ਵੀ ਕੱਟੇ ਜਾਣਗੇ। ਅਤੇ ਉਹਨਾਂ ਤਿੰਨਾਂ 'ਤੇ ਇਸ ਤਰ੍ਹਾਂ ਦੀ ਦ੍ਰਿਸ਼ਟੀ ਪਾਏ ਕਿ ਸਾਰੇ ਇੱਕਦਮ ਜੋ ਬਹੁਤ ਮਾਯੂਸ ਸਨ, ਇੱਕਦਮ ਉਹਨਾਂ ਦੇ ਚਿਹਰੇ ਮੁਸਕਰਾਹਟ ਵਿੱਚ ਆ ਗਏ। ਐਸੀ ਦ੍ਰਿਸ਼ਟੀ ਪਾਈ ਉਹਨਾਂ 'ਤੇ ਕਿ ਅੰਦਰੋਂ ਮੋਹ ਖਤਮ ਕਰ ਦਿੱਤਾ, ਉਹ ਦੁੱਖਾਂ ਦਾ ਕਾਰਨ ਖਤਮ ਕਰ ਦਿੱਤਾ। ਰਾਏ ਦੀਆਂ ਅੱਖਾਂ ਵਿੱਚ ਜਲ ਹੈ ਕਿ ਪਤਾ ਨਹੀਂ ਇਹ ਆਖਰੀ ਵਾਰ ਦਰਸ਼ਨ ਕਰ ਰਿਹਾ ਹਾਂ। ਕਹਿਣ ਲੱਗਾ ਜੀ मैनू कोई फरमाइश करो, मेरा बहुत दिल करता है थोड़ी कोई सेवा करने, कोई फरमाइश करो। महाराज जी कहते राय साहब फरमाइश साड़ी इको ही चलता है, फरमाइश असि उसनों ही पाते हाँ, होर किसी ने नहीं। इन्ना कह के मेहता कालू जी दे घर आ गए। अद्धी रात हो गई है, दो घंटे आराम किया, फिर उठ के बाहर इशनान करन गए। एक खूह ते गए वो नहीं चलता, दूसरे खूह ते गए वो भी नहीं चलता, तीसरे ते गए वो भी नहीं चलता। महाराज जी होरां दे मुख चो निकलिया कि इत्थे ना कोई खूह चलता है ना कोई टोबा है, फिर वापस तलवंडी नू आ गए। आके भाई बाले नू बुलाया, उसने महाराज जी होरां दा इशनान कराया। ते दो घड़ियां रात रहंदी, महाराज जी भाई बाला ते भाई मर्दाना जी दुनिया नू तारन तुर पे। राय बुलार बहुत चौकन्ना कि जो भी बचन महाराज जी दे मुख चो निकलदा वो बड़ा उतावला रहिंदा सी वो बचन पूरा करन लई। किसी ने आके दस्या कि नानक जी इस तरह कहंदे सुने किसी ने कि इत्थे ना कोई खूह चलदा है ना कोई टोबा है। राय बुलार ने अगले दिन ही बहुत सारे नौकर ला के सरोवर पटाना शुरू किया, तो बहुत सोहना सरोवर बनाया जिसका नाम उसने नानक सर रखे। नानक सर जो गुरु घर बने हैं नवा ना नहीं है, ये ना उदों तो महाराज जी होना दा सरोवर सरोवर, क्योंकि उस उन्होंने वचन किया सी राय बुलार नू कि असी सरोवर बनाने हैं, थां थां ते सरोवर बनाने हैं दुनिया च। ते राय बुलार दे हत्थों उन्होंने पहला सरोवर बनवाया, क्योंकि बहुत प्यारा भगत सी। सानू पता नहीं है जी कि वो सरोवर अजकल भी है या नहीं, पर उस सरोवर विच जेड़ा भी कोई इशनान करदा सी उसदे तन दे मन दे सारे रोग कटे जांदे सन। ते उस सरोवर दा नाम नानक सर सी, जेड़ा सरोवर महाराज जी होरां ने ये पैदा किए हैं थां थां ते जिथे भी चाहन सरोवर। राय बुलार ने फिर सवाल किया सी कि सरोवर किस तरह का किथे लग सकिया करू। महाराज जी कहते जी जिथे भी हंस इकट्ठे होणगे उत्थे सरोवर आ जाया करू। सतसंगत कैसी जानी है जिथे एको नाम वखाणी है, एको नाम हुक्म है नानक सतगुर दिया बुझाए। जिथे हंस इकट्ठे होणगे उत्थे सरोवर आ जाया कर। देखो किहो जिही रचना रची, उत्थे सरोवर आ जाया करो। और ये जो सरोवर विच आपां नित इकट्ठे हुंदे हां ते सरोवर विचों जो अपनियां नदियां विच रोज अमृत जल पैंदा है ये उन्हां दी बख्शिश है। उन्होंने कर कर देखो कर कर अपने शरीर जो है कर हैं ना अपने कर कर विच नदियां चला कर कर विच नदियां चला नदियां नदियां जड़ियां नदियां परमात्मा पास जा रही हैं। यही नहीं कि जदों आपां शरीर छड्डे उदों फल मिलना है उदों मुक्ति नहीं हुणे ही किन्ना आनंद है इस नदी दा हुणे ही किन्नी ठंड है इस नदी दी ठंड सारा जग ही सरोवर कीता जी कर कर ठंड पौन नू सारा जग ही सरोवर कीता जी कर कर ठंड पौन नू सारा जग ही सरोवर कीता जी कर कर ठंड पौन नू सारा जग ही सरोवर कीता जी कर कर ठंड पौन नू
Sarah!